ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਸਭ ਮਹਿ ਰਹਿਆ ਸਮਾਏ ਉਹ ਅਵਿਨਾਸ਼ੀ ਪੁਰਖ ਹੈ ਸਭ ਮਹਿ ਰਹਿਆ ਸਮਾਏ
ਦੋਹਰਾ ਇਸ ਕ੍ਰਿਤ ਕੋ ਕਰ ਸਤਿਗੁਰੂ ਨਿਸਾ ਪਈ ਪੁਨ ਆਏ ਗ੍ਰਹਿ ਪਰਵੇਸ਼ ਭੋਜਨ ਕਰਿਓ ਬੈਠ ਪਰਿਅੰਕ ਸੁਹਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪ ਜੀ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਪਾਵਨ ਪ੍ਰਸੰਗ ਜੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਨਵਾਂ ਖਾਲਸੇ ਨੂੰ ਕਰਮ ਦਿੱਤਾ ਸ਼ਹੀਦੀ ਪਾਉਣੀ ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸੱਚੇ ਭਾਵ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਪ੍ਰਸੰਗ ਆਪ ਸ਼੍ਰਵਣ ਕਰ ਰਹੇ ਹੋ ਜੋ 400 ਸਾਲਾ ਸ਼ਹੀਦੀ ਪੁਰਬ ਸੰਗਤਾਂ ਮਨਾ ਰਹੀਆਂ ਹਨ ਆਓ ਅੱਗੇ ਪ੍ਰਸੰਗ ਸ਼੍ਰਵਣ ਕਰਦੇ ਹਾਂ ਕਿ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨ ਤੋਂ ਉਪਰੰਤ ਸਤਿਗੁਰੂ ਜੀ ਵਾਪਸ ਮਹਿਲਾਂ ਵਿੱਚ ਆਏ ਹਨ ਅਤੇ ਲਾਹੌਰ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਸਤਿਗੁਰੂ ਜੀ ਨੇ ਸੰਗਤ ਨੂੰ ਉਪਦੇਸ਼ ਦਿੱਤਾ ਹੈ ਅਤੇ ਨਾਲ ਨਾਲ ਮਾਤਾ ਗੰਗਾ ਜੀ ਨੂੰ ਅਤੇ ਪਰਿਵਾਰ ਨੂੰ ਵੀ ਉਪਦੇਸ਼ ਦੇਣਾ ਹੈ ਔਰ ਇਹਨਾਂ ਸਾਰੇ ਪ੍ਰਸੰਗਾਂ ਤੋਂ ਸਾਰੀ ਕਥਾ ਤੋਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਤੋਂ ਭਾਵ ਵੱਡਿਆਂ ਦੇ ਚਲਾਏ ਹੋਏ ਮਾਰਗ ਅਨੁਸਾਰ ਉਸੇ ਪ੍ਰਕਾਰ ਉਹਨਾਂ ਦੇ ਦੱਸੇ ਹੋਏ ਪੂਰਨਿਆਂ 'ਤੇ ਚੱਲਦੇ ਹੋਏ ਵੱਡੀ ਚੀਜ਼ ਹੈ ਭਾਣਾ ਮੰਨਣਾ ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਸਿਖਾਇਆ ਕਿ ਅਕਾਲ ਪੁਰਖ ਦਾ ਭਾਣਾ ਮੰਨਦਿਆਂ ਹੋਇਆਂ ਜੋ ਵੀ ਵਾਹਿਗੁਰੂ ਦਾ ਹੁਕਮ ਹੈ ਹੁਕਮ ਹੈ ਲਿਖ ਦੁੱਖ ਸੁੱਖ ਪਾਈਐ ਉਹਦੇ ਹੁਕਮ ਅਨੁਸਾਰ ਜੋ ਦੁੱਖ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਉਸ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਮਹਾਰਾਜ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ ਧੂਪ ਛਾਂਵ ਜੇ ਸਮ ਕਰ ਜਾਣਾ ਧੁੱਪ ਅਤੇ ਛਾਂ ਭਾਵ ਸੁੱਖ ਅਤੇ ਸ਼ਾਂਤੀ ਅਤੇ ਦੁੱਖ ਇਹ ਸਾਰੀਆਂ ਚੀਜ਼ਾਂ ਜ਼ਿੰਦਗੀ ਵਿੱਚ ਆਉਂਦੀਆਂ ਨੇ ਕਦੇ ਸਮਾਂ ਸੁੱਖਾਂ ਦਾ ਆਇਆ ਕਦੇ ਦੁੱਖਾਂ ਦਾ ਆਇਆ ਗੁਰਸਿੱਖ ਨੇ ਵਾਹਿਗੁਰੂ ਦੇ ਭਾਣੇ ਅਨੁਸਾਰ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਆਓ ਸ਼ਰਵਣ ਕਰਦੇ ਹਾਂ ਜਿਵੇਂ ਮਹਾਰਾਜ ਬਖਸ਼ਿਸ਼ ਕਰਨਗੇ
ਦੋਹਰਾ ਇਸ ਕ੍ਰਿਤ ਕੋ ਕਰ ਸਤਿਗੁਰੂ ਨਿਸਾ ਪਹੀ ਪੁਨ ਆਏ
ਇਸ ਕਿਰਤ ਨੂੰ ਕਰਦਿਆਂ ਹੋਇਆਂ ਭਾਵ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ 6ਵੇਂ ਪਾਤਸ਼ਾਹ ਨੂੰ ਸੰਗਤ ਨੂੰ ਫਿਰ ਉਪਦੇਸ਼ ਦਿੱਤਾ ਇਹ ਸਾਰਾ ਕਰਮ ਕਰਦਿਆਂ ਹੋਇਆਂ ਨਿਸਾ ਤੋਂ ਭਾਵ ਰਾਤ ਆ ਗਈ
ਗ੍ਰਹਿ ਪਰਵੇਸ਼ ਭੋਜਨ ਕਰਿਓ ਬੈਠ ਪਰਿਅੰਕ ਸੁਹਾਈ
ਸੋ ਗੁਰੂ ਕੇ ਮਹਿਲਾਂ ਵਿੱਚ ਆ ਕਰਕੇ ਆਪ ਜੀ ਨੇ ਪਾਵਨ ਸਥਾਨ 'ਤੇ ਜੋ ਪਲੰਘ ਦੇ ਉੱਪਰ ਸਜ ਕਰਕੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਛਕਣਾ ਕੀਤਾ
ਜੋ ਪਈ ਸਾਧਵੀ ਸ਼੍ਰੀ ਗੰਗਾ ਚਲ ਆਈ ਬੈਠੀ ਨਿਕਟ ਦੇਖ ਸੁਖ ਪਾਈ
ਸੋ ਜਦੋਂ ਵਿਸ਼ਰਾਮ ਕਰਨ ਲੱਗੇ ਹਨ ਪ੍ਰਸ਼ਾਦਾ ਛਕਣ ਤੋਂ ਬਾਅਦ ਸਾਧਵੀ ਤੋਂ ਪਾਪਪਤੀ ਵਰਤਾ ਜੋ ਮਾਤਾ ਗੰਗਾ ਜੀ ਹਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਚੱਲ ਕਰਕੇ ਆਏ ਹਨ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ
ਸ੍ਰੀ ਅਰਜਨ ਸਭ ਬਾਤ ਬਖਾਨੀ ਸੁਨੋ ਆਰਜੇ ਭਾਗ ਮਹਾਨੀ
ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਹੇ ਭਾਗਾਂ ਵਾਲਿਓ ਧਿਆਨ ਦੇ ਨਾਲ ਜੋ ਅਸੀਂ ਹੁਣ ਬਚਨ ਕਰ ਰਹੇ ਹਾਂ आप इस वचन नु श्रवण करो।
लाभ पुर को हम करें पयाना, होत परात निश्चय हुए जाना।
असी लाहौर नु हुण पयाना करांगे, भाव चाले पावांगे, होत परात निश्चय होए जाना। निश्चय जान लो कि सवेर हुंदिया सार असी सवेरे लाहौर नु चलना है और अपना कार्य करन लई जा रहे हां।
ताव सुत सगल काज को सियाना, धर्म तीर तर तरन सुमाना।
आप जी दे साहबजादे धन गुरु हरगोबिंद साहब महाराज सच्चे पातशाह जी हुण सियाने हो गए ने, सारा कार्ज संभालन योग हो गए ने। ਉਹਨਾਂ ਦੀ ਉਮਰ ਹੁਣ ਛੋਟੀ ਨਹੀਂ ਰਹੀ, ਵੱਡੇ ਹੋ ਗਏ ਹਨ। ਉਹ
ਨਹੀਂ ਸਦੇਵ ਦੇਹੇ ਇਹ ਰਹਿ, ਜਾਂ ਤੇ ਸੁਮਤ ਸਨੇ ਨਾ ਗਹਿ।
ਅਸੀਂ ਤੁਹਾਨੂੰ ਇਹ ਉਪਦੇਸ਼ ਦਿੰਦੇ ਹਾਂ, ਇਹ ਜਿਹੜੀ ਦੇਹੀ ਹੈ ਇਹ ਸਦਾ ਨਹੀਂ ਰਹਿੰਦੀ, ਇਸ ਕਰਕੇ ਸਰੀਰਾਂ ਦਾ ਜਿਹੜਾ ਪਿਆਰ ਹੈ ਇਹ ਨਹੀਂ ਕਰਨਾ। ਸਰੀਰ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਸਰੀਰ ਦਾ ਤਿਆਗ ਕਰ ਦਈਏ, ਜਾਂ ਕੋਈ ਵੀ ਵਿਅਕਤੀ ਕਦੋਂ ਵੀ ਸਰੀਰ ਤਿਆਗ ਦਿੰਦਾ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ।
ਜੋ ਉਪਜੈ ਸੋ ਬਿਨ ਸੰਹਾਰ, ਜੋ ਉੱਚੋ ਸੋ ਗਿਰਨੇ ਹਾਰ।
ਜੋ ਵੀ ਦੁਨੀਆਂ ਦੇ ਅੰਦਰ ਪੈਦਾ ਹੋਇਆ ਹੈ ਉਹਨੇ ਨਾਸ ਹੋਣਾ, ਜਿਹੜਾ ਉੱਚਾ ਹੈ ਉਹ ਇੱਕ ਦਿਨ ਥੱਲੇ ਡਿੱਗਦਾ ਹੈ। ਭਾਵ ਕਹਿਣ ਦਾ ਉਦਾਹਰਣਾਂ ਦੇ ਕੇ ਮਾਤਾ ਗੰਗਾ ਜੀ ਨੂੰ ਸਮਝਾ ਰਹੇ ਹਨ।
ਇਹੀ ਸਨਾਤਨ ਦੇਹਨ ਧਰਮ, ਇਸ ਮੈਂ ਪ੍ਰੇਮ ਮਹਾ ਉਰ ਭਰਮ।
ਇਹ ਪੁਰਾਤਨ ਸਮੇਂ ਤੋਂ ਲੈ ਕੇ ਰੀਤੀ ਚੱਲੀ ਆ ਰਹੀ ਹੈ, ਜਿਵੇਂ ਆਪ ਜੀ ਨੇ ਵਚਨ ਕੀਤਾ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਟ ਸੁਧਾਰੇ ਕਰ ਮੁਨ ਜਨ ਸੇਵਾ। ਸੋ ਮਹਾਰਾਜ ਫਰਮਾਉਂਦੇ ਨੇ ਅਸਲ ਵਿੱਚ ਜਿਉਂਦੇ ਕੌਣ ਨੇ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ, ਬਾਦਸ਼ਾਹ ਸਾਹਿਬ ਵਾਪਾਰੀ ਮਰਨਾ, ਜੋ ਦੀਸੈ ਸੋ ਕੱਲ ਹੈ ਖਰਨਾ, ਕੂੜੈ ਮੋਹੇ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ, ਕਿਰਪਾ ਨਿਧਾਨ ਨਾਨਕ ਕਉ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਇਹ ਸਰੀਰਾਂ ਵਿੱਚ ਮੋਹ ਕਰਨਾ ਇੱਕ ਭਰਮ ਹੈ ਸਾਡਾ, ਕਿਉਂਕਿ ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਆਪਨੇ ਫੁਰਮਾਨ ਕੀਤੇ ਹਨ।
ਦਿਨ ਪ੍ਰਾਤ ਸਭ ਪਰਨਾਮ ਕੋ ਪਾਵੈ, ਪ੍ਰਥਮ ਸਮਾਨ ਸਥਿਰ ਨਾ ਰਹਾਵੈ।
ਸੋ ਇਹ ਪ੍ਰਣੰਗਵਾਦ ਹੈ, ਦਿਨ ਪ੍ਰਤ ਦਿਨ ਚੀਜ਼ ਬਦਲ ਜਾਂਦੀ ਹੈ, ਮੁੜ ਕੇ ਉਸ ਰੂਪ ਵਿੱਚ ਨਹੀਂ ਆਉਂਦੀ। ਦੁੱਧ ਤੋਂ ਦਹੀਂ ਬਣ ਕੇ ਅੱਗੇ ਦਹੀਂ ਦਾ ਫਿਰ ਦੁੱਧ ਨਹੀਂ ਬਣ ਸਕਦਾ, ਔਰ ਜਿਵੇਂ ਦੁੱਧ ਤੋਂ ਮੱਖਣ ਆ ਜਾਂਦਾ, ਮੱਖਣ ਤੋਂ ਘਿਓ ਬਣ ਜਾਂਦਾ, ਇਸੇ ਤਰ੍ਹਾਂ ਇਹ ਸਰੀਰ ਜਿਹੜੇ ਨੇ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਜਿਵੇਂ ਮਹਾਰਾਜ ਨੌਵੇਂ ਪਾਤਸ਼ਾਹ ਨੇ ਵਚਨ ਕੀਤਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਇਸੇ ਆਧਾਰ 'ਤੇ ਕਹਿ ਰਹੇ ਨੇ ਕਿ ਇਹ ਜਿਹੜਾ ਸਰੀਰ ਹੈ ਪਹਿਲਾਂ ਬਚਪਨ ਹੈ, ਫਿਰ ਕਿਸ਼ੋਰ ਅਵਸਥਾ ਹੈ, ਫਿਰ ਜਵਾਨੀ ਹੈ, ਫਿਰ ਬੁਢੇਪਾ ਹੈ, ਫਿਰ ਮੌਤ ਹੈ, ਫਿਰ ਜਨਮ ਹੋ ਜਾਂਦਾ ਕਿਤੇ, ਇਸੇ ਤਰ੍ਹਾਂ ਇਹ ਸਰੀਰ ਚੱਲਦੇ ਰਹਿੰਦੇ ਹਨ।
ਬਾਲਕ ਤੇ ਹੋਵੈ ਸੋ ਕੁਮਾਰ, ਤਰਨ ਹੋਤ ਪੁਨ ਬ੍ਰਿਧਤਾ ਧਾਰ।
ਬਾਲਕ ਹੁੰਦਾ ਪਹਿਲਾਂ, ਫਿਰ ਕੁਮਾਰ ਅਵਸਥਾ, ਫਿਰ ਜਵਾਨੀ ਹੈ, ਫਿਰ ਬਜ਼ੁਰਗ ਹੋ ਜਾਂਦਾ।
ਜਰਾ ਗ੍ਰਸੇ ਤਵ ਜੀਰਨ ਹੋਏ, ਬਹੁਰੋ ਅੰਤ ਸਭੇ ਮੈਂ ਸੋਏ।
ਜਦੋਂ ਬੁਢੇਪਾ ਗ੍ਰਸ ਲੈਂਦਾ, ਸਰੀਰ ਜੀਰਨ ਹੁੰਦਾ, ਜਿਵੇਂ ਪੁਰਾਣਾ ਕੱਪੜਾ ਹੋਵੇ, ਭਇਆ ਪੁਰਾਣਾ ਚੋਲਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸ੍ਰੀ ਰਾਗ ਦੇ ਵਿੱਚ ਵੀ ਕਿ ਭਇਆ ਪੁਰਾਣਾ ਚੋਲਾ, ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀ ਰਾਣ, ਹੰਗ ਪੀ ਵੰਜਾਂ ਡੁੰਮਣੀ ਰੋਵਾਂ ਝੀਣੀ ਬਾਣ। ਇਸ ਤਰ੍ਹਾਂ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਹੈ ਕਿ ਫਿਰ ਇਸ ਸਰੀਰ ਦਾ ਅੰਤ ਹੋ ਜਾਂਦਾ ਹੈ।
ਰਹੋ ਪਿੱਛੇ ਕੁਛ ਸ਼ੋਕ ਨਾ ਮੰਨੋ, ਦੇਹ ਆਪ ਤੇ ਤਜਨ ਨਾ ਠਾਨੋ।
ਤੁਸੀਂ ਬਾਅਦ ਵਿੱਚ ਰਹਿਣਾ, ਆਪਣੇ ਆਪ ਦੇਹ ਨਾ ਛੱਡਣਾ ਕਰਿਓ, ਵਿਰਾਗ ਨਾ ਕਰਿਓ, ਕੋਈ ਇਹੋ ਜਿਹਾ ਕਰਮ ਨਾ ਕਰਿਓ ਕਿ ਹੁਣ ਅਸੀਂ ਚਲੇ ਗਏ ਤਾਂ ਤੁਸੀਂ ਬਾਅਦ ਵਿੱਚ ਸਰੀਰ ਛੱਡਣ ਦਾ ਖਿਆਲ ਕਰ ਲਵੋ, ਐਸਾ ਕਰਮ ਨਹੀਂ ਸੋਚਣਾ।
ਪੁੱਤਰ ਸੋ ਪੋਤਰਨ ਕੋ ਸੁਖ ਦੇਖ, ਸ਼ਾਦੀ ਕਰੋ ਆਨੰਦ ਵਿਸ਼ੇਖ।
ਤੁਸੀਂ ਤਾਂ ਹਲੇ ਪੁੱਤਰਾਂ ਦਾ, ਭਾਵ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਫਿਰ ਪੋਤਰਿਆਂ ਦਾ, ਸੋ ਪੋਤਰੀ ਹੋਵੇਗੀ ਉਹਦਾ, ਸਾਰੇ ਪਾਸੇ ਜਿਹੜਾ ਸੁੱਖ ਦੇਖਣਾ ਹੈ, ਔਰ ਸੁੱਖਾਂ ਦੇ ਨਾਲ ਨਾਲ ਵਧੀ ਵੇਲ ਬਹੁ ਪੀੜ੍ਹੀ ਚਾਲੀ ਜਿਹੜਾ ਬਚਨ ਹੋਇਆ ਹੋਇਆ ਹੈ, ਸੋ ਇਹ ਜਿਹੜਾ ਬਚਨ ਸਾਰੇ ਹਲੇ ਪੂਰੇ ਕਰਨੇ ਨੇ, ਪਾਲਣੇ ਨੇ, ਬੜਾ ਵੱਡਾ ਤੁਸੀਂ ਪਰਿਵਾਰ ਦੇਖਣਾ ਹੈ, ਦੇਖ ਕਰਕੇ ਫਿਰ ਤੁਸੀਂ ਸਾਡੇ ਪਾਸ ਆਉਣਾ ਹੈ।
ਅੰਤ ਸਮਾਂ ਹੋਏ ਪ੍ਰਾਪਤ ਜਬੈ, ਹਮ ਸੋ ਮਿਲੈ ਆਨ ਤੂੰ ਤਬੈ।
ਜਦੋਂ ਅੰਤ ਦਾ ਸਮਾਂ ਪ੍ਰਾਪਤ ਹੋਵੇਗਾ, ਭਾਵ ਤੁਹਾਡਾ ਸਮਾਂ ਆ ਜਾਵੇਗਾ, ਸਵਾਸ ਪੂਰੇ ਹੋਣਗੇ, ਤਾਂ ਅਖੀਰ ਤੁਸੀਂ ਸਾਡੇ ਵਿੱਚ ਹੀ ਆ ਕੇ ਲੀਨ ਹੋ ਜਾਓਗੇ।
ਗੰਗਾ ਸੁਣੀ ਅਚਾਨਕ ਬਾਤੀ, ਕਮਲ ਬਿਲੋਚਨ ਅਸ਼ਰ ਪਪਾਤੀ।
ਕਿਉਂਕਿ ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਬੜੇ ਬੈਰਾਗ ਵਾਲੇ ਬਚਨ ਕਰਨ ਲੱਗ ਪਏ ਨੇ ਕਿ ਹੁਣ ਸਾਹਿਬਜ਼ਾਦੇ ਸੰਭਾਲਣ ਯੋਗ ਹੋ ਗਏ ਨੇ, ਅਸੀਂ ਹੁਣ ਜਾਣਾ, ਸਰੀਰ ਛੱਡਣ ਤੋਂ ਬਾਅਦ ਤੁਸੀਂ ਨਾ ਛੱਡਿਓ। ਇਹ ਅਸਮੰਜਸ ਜੀਆਂ ਗੱਲਾਂ ਬੜੀਆਂ ਸੁਣਨੀਆਂ ਔਖੀਆਂ ਲੱਗਦੀਆਂ ਨੇ, ਔਰ ਬੜੇ ਹੈਰਾਨ ਹੁੰਦੇ ਨੇ ਕਿ ਅਚਾਨਕ ਸਤਿਗੁਰੂ ਮੈਨੂੰ ਐਸਾ ਉਪਦੇਸ਼ ਕਿਉਂ ਕਰ ਰਹੇ ਨੇ।
ਇਹ ਕਿਮ ਕਹੀ ਆਪਨੇ ਬਾਨੀ, ਤੀਖਣ ਤਪਤ ਨਰਾਚਨ ਮਾਨੀ।
ਸੋ ਇਹ ਜਿਹੜੀ ਆਪਨੇ ਬਾਣੀ ਕਿਵੇਂ ਕਹਿ ਦਿੱਤੀ ਮਹਾਰਾਜ, ਇਹ ਬੋਲ ਕਿਵੇਂ ਕਹਿ ਦਿੱਤੇ? ਇਹ ਤਾਂ ਬਹੁਤ ਤਿੱਖੇ ਤੀਰ ਅਚਾਨਕ ਜਿਵੇਂ ਹਿਰਦੇ 'ਚ ਵੱਜ ਜਾਂਦੇ ਨੇ ਆ ਕੇ, ਇਹ ਮੇਰੇ ਦਿਲ ਦੇ ਵਿੱਚ ਆਪਦੇ ਬਚਨ ਤੀਰ ਵਾਂਗੂ ਖੁੱਭੇ ਹਨ।
ਛਤਰਦਾਰ ਪਰਵਿਸ਼ ਰਿਦਾ ਮਮ ਬੇਦਾ, ਕਸ ਉਪਦੇਸ਼ਤ ਹੋ ਅਸੁਮੇਦਾ।
ਮਹਾਰਾਜ ਸੱਚੇ ਪਾਤਸ਼ਾਹ ਐਸਾ ਉਪਦੇਸ਼ ਸੱਚੇ ਪਾਤਸ਼ਾਹ ਆਪਨੇ ਕਿਉਂ ਕੀਤਾ? ਇਹ ਤਾਂ ਕੰਨਾਂ ਰੂਪੀ ਦਰਵਾਜ਼ਿਆਂ ਰਾਹੀਂ ਪ੍ਰਵੇਸ਼ ਹੋ ਕੇ ਇਹਨਾਂ ਨੇ ਬੁੱਧੀ ਨੂੰ, ਹੇ ਰੱਖਿਅਕ ਸੱਚੇ ਪਾਤਸ਼ਾਹ, ਬਿਨਾਂ ਸਮੇਂ ਤੋਂ ਭਾਵ ਆਪਨੇ ਇਹ ਉਪਦੇਸ਼ ਕਰ ਦਿੱਤਾ। ਸਮਾਂ ਤਾਂ ਹਲੇ ਹੈ ਨਹੀਂ ਆਪਦੇ ਜਾਣ ਦਾ, ਆਪਨੇ ਐਸਾ ਉਪਦੇਸ਼ ਮੈਨੂੰ ਕਿਉਂ ਕੀਤਾ? ਇਹ ਕੰਨਾਂ ਦੇ ਰਾਹੀਂ ਹੋ ਕੇ ਮੇਰੀ ਬੁੱਧੀ ਨੂੰ ਇਹਨਾਂ ਨੇ ਬਿੰਨ ਦਿੱਤਾ ਹੈ।
ਧੀਰਜ ਧਰਨ ਬਖਾਨਤ ਆਪੋ, ਜਿਸ ਤੇ ਇਸ ਜੁੱਤ ਆਨੰਦ ਖਾਪੂ।
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨਾਲੇ ਕਹਿੰਦੇ ਹੋ ਕਿ ਧੀਰਜ ਰੱਖਿਓ, ਔਰ ਫਿਰ ਆਪ ਜੀ ਜਿਸ ਕਰਕੇ ਮੇਰਾ ਆਨੰਦ ਜਿਹੜਾ ਹੈ ਉਹ ਖਰਾਬ ਹੋ ਰਿਹਾ ਹੈ, ਕਿਉਂਕਿ ਜਿਸ ਕਰਕੇ ਇਸ ਧੀਰਜ ਸਮੇਤ ਆਨੰਦ ਵੀ ਨਾਸ ਹੋ ਜਾਵੇ। ਇਹ ਆਪ ਜੀ ਨੇ ਤਾਂ ਸਾਰਾ ਕੁਝ ਹੀ ਐਸਾ ਅਸਮੰਜਸ ਜਿਹਾ ਬਚਨ ਕਰ ਦਿੱਤਾ, ਕਠਿਨ ਤਾਈ ਵਾਲਾ ਬਚਨ, ਜਿਹੜਾ ਸੁਣਨ ਦੇ ਨਾਲ ਮਨ ਨੂੰ ਬਹੁਤ ਦੁੱਖ ਲੱਗਾ ਹੈ।
ਸਭ ਸੰਗਤ ਕੇ ਸਹਿਤ ਕਟੰਬੂ, ਕਰਨ ਸ਼ਰੇ ਕੇ ਆਪ ਅਲੰਬੂ।
ਮਹਾਰਾਜ ਸੱਚੇ ਪਾਤਸ਼ਾਹ ਸਾਰਾ ਜਿਤਨਾ ਪਰਿਵਾਰ ਹੈ, ਸਾਰੀ ਸੰਗਤ ਹੈ, ਆਪ ਜੀ ਨੇ ਕਿਰਪਾ ਕਰਨੀ ਹੈ, ਆਸਰਾ ਦੇਣਾ, ਸਾਰੇ ਪਰਿਵਾਰ ਦਾ ਕਲਿਆਣ ਕਰਨਾ, ਅਸੀਂ ਤੁਹਾਡੇ ਆਸਰੇ ਹਾਂ ਜੀ, ਔਰ ਤੁਸੀਂ ਸਾਡੇ ਸ਼੍ਰੋਮਣੀ ਹੋ ਜੀ।
ਸ੍ਰੀ ਹਰਗੋਬਿੰਦ ਬਾਲਕ ਵੈਸਾ, ਆਪ ਜਨਾਵਤ ਕਾਰਜ ਕੈਸਾ।
ਹਾਲੇ ਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਮਰ ਖੇਡਣ ਮੱਲਣ ਦੀ ਹੈ, ਔਰ ਆਪ ਜੀ ਕਹਿੰਦੇ ਹੋ ਕਿ ਉਹ ਗੁਰਤਾ ਗੱਦੀ ਦਾ ਭਾਰ ਸੰਭਾਲ ਲੈਣਗੇ, ਉਹਨਾਂ ਦੀ ਹਲੇ ਆਯੂ ਛੋਟੀ ਹੈ, ਉਮਰ ਛੋਟੀ ਹੈ, ਇਹ ਕੈਸਾ ਮੈਂ ਵਾਕ ਸੁਣ ਰਹੀ ਹਾਂ।
ਛਤਰ ਗੰਨ ਸਭ ਰਚਤ ਉਪਾਇਆ, ਨੀਠ ਨੀਠ ਨਿਜ ਨੰਦ ਬਚਾਇਆ।
ਮੈਂ ਆਪਣੇ ਪੁੱਤਰ ਨੂੰ ਮਸਾਂ ਬਚਾ ਬਚਾ ਕੇ ਰੱਖਿਆ, ਛੋਟੇ ਹੁੰਦਿਆਂ ਤੋਂ ਦੁਸ਼ਮਣ ਨੇ, ਭਾਵ ਪਿਰਥੀਏ ਹੁਣਾਂ ਨੇ ਬੜੇ ਯਤਨ ਕੀਤੇ, ਸੋ ਕਦੇ ਅਸਥਨਾਂ ਨੂੰ ਜ਼ਹਿਰ ਲਾ ਕੇ ਕੋਸ਼ਿਸ਼ ਕੀਤੀ, ਉਹਨਾਂ ਨੂੰ ਦੁੱਧ ਪਿਆ ਕੇ ਮਾਰਨ ਦੀ ਦਾਈ ਭੇਜੀ, ਸੱਪ ਵਾਲਾ ਸਪੇਰਾ ਭੇਜਿਆ, ਫਿਰ ਬ੍ਰਾਹਮਣ ਨੇ ਜੋ ਆ ਕਰਕੇ ਦਹੀਂ ਦੇ ਵਿੱਚ ਜ਼ਹਿਰ ਮਿਲਾਇਆ, ਅਤੇ ਉਹ ਵੀ ਜ਼ਹਿਰ ਮਿਲਾ ਕੇ ਮਾਰਨਾ ਚਾਹੁੰਦੇ ਸਨ। ਫਿਰ ਹੋਰ ਬਹੁਤ ਸਾਰੀਆਂ ਅਲਾਮਤਾਂ ਆਈਆਂ ਸਰੀਰ ਪਰ, ਬਹੁਤ ਮੁਸ਼ਕਲ ਦੇ ਨਾਲ ਵਾਹਿਗੁਰੂ ਨੇ ਕਿਰਪਾ ਕੀਤੀ, ਨੇਤਰ ਪ੍ਰਗਾਸ ਕੀਆ, ਗੁਰਦੇਵ ਭਰਮ ਗਏ, ਪੂਰਨ ਭਈ ਸੇਵ ਸੀਤਲਾ 'ਤੇ ਰੱਖਿਆ, ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਆਪ ਜੀ ਨੇ ਤਾਂ ਉਚਾਰਨ ਕੀਤਾ ਕਿ ਵਾਹਿਗੁਰੂ ਨੇ ਇਹਨਾਂ ਦੀ ਰੱਖਿਆ ਕੀਤੀ ਹੈ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰਗੋਬਿੰਦ ਨਵਾਂ ਨਰੋਆ, ਤਾਪ ਗਿਆ ਪ੍ਰਭਾਵ ਪਟਾਇਆ, ਜਨਕੀ ਲਾਜ ਰਖਾਈ, ਸਾਧ ਸੰਗਤ 'ਤੇ ਸਭ ਫਲ ਪਾਏ, ਸਤਿਗੁਰ ਕਹਿ ਬਲ ਜਾਈ। ਆਪ ਜੀ ਨੇ ਤਾਂ ਕਿਰਪਾ ਕੀਤੀ ਹੈ, ਆਪ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਨੇ ਬਚਨ ਕੀਤਾ ਕਿ ਗੁਰੂ ਨਾਨਕ ਸਾਹਿਬ ਦੀ ਮਿਹਰ ਹੋਈ ਹੈ, ਗੁਰੂ ਅੰਗਦ ਦੇਵ ਦੀ ਕਿਰਪਾ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਹੈ, ਤੋ ਆਪ ਜੀ ਨੇ ਹੁਣ ਤੱਕ ਸੋਹਣੇ ਢੰਗ ਨਾਲ ਬਖਸ਼ਿਸ਼ਾਂ ਕੀਤੀਆਂ, ਸਾਹਿਬਜ਼ਾਦੇ ਹੁਣ ਥੋੜ੍ਹੇ ਤੰਦਰੁਸਤ ਹੋਏ ਨੇ, ਵੱਡੇ ਹੋਏ ਨੇ, ਪਰ ਆਪ ਜੀ ਕਹਿੰਦੇ ਹੋ ਕਿ ਅਸੀਂ ਚਲੇ ਜਾਣਾ ਹੈ।
ਤੁਮ ਸਮਰੱਥ ਹੋ ਨਿਤ ਸਭ ਭਾਂਤੀ, ਕੌਣ ਆਸਰੋ ਗਹਿ ਪਸਚਾਤੀ।
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸਰਬ ਕਲਾ ਸਮਰੱਥ ਹੋ, ਬਾਅਦ ਵਿੱਚ ਫਿਰ ਅਸੀਂ ਕਿਹਦਾ ਆਸਰਾ ਲਵਾਂਗੇ, ਸਾਨੂੰ ਹੋਰ ਕਿਸੇ ਦਾ ਆਸਰਾ ਨਹੀਂ ਮਿਲ ਸਕੇਗਾ।
ਸ੍ਰੀ ਅਰਜਨ ਜੀ ਪੁਨੇ ਬਖਾਨੀ, ਅਸ ਚਿੰਤਾ ਕਿਮ ਚਿਤ ਮੈਂ ਠਾਨੀ।
ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਸਤਿਗੁਰੂ ਅੰਤਰਜਾਮੀ ਕਹਿਣ ਲੱਗੇ, ਤੁਸੀਂ ਮਨ ਦੇ ਅੰਦਰ ਐਸੀ ਚਿੰਤਾ ਕਿਉਂ ਕਰਦੇ ਹੋ? ਕਿਉਂਕਿ ਚਿੰਤਾ ਸੁਭਾਵਿਕ ਹੈ, ਜੀਵ ਕੋਟੀ ਵਿੱਚ ਜਿੰਨੇ ਜੀਵ ਹੁੰਦੇ ਨੇ ਉਹਨਾਂ ਨੂੰ ਚਿੰਤਾ ਹੋ ਜਾਂਦੀ ਹੈ। ਫਿਰ ਮਾਤਾ ਨੇ ਪੁੱਤਰ ਦੀ ਪਾਲਣਾ ਕੀਤੀ ਹੈ ਔਰ ਬੜੀ ਮਿਹਨਤ ਨਾਲ ਛੇਵੇਂ ਪਾਤਸ਼ਾਹ ਨੂੰ ਪਾਲਿਆ ਹੈ, ਸੁਭਾਵਿਕ ਹੈ ਚਿੰਤਾ ਦਾ ਹੋ ਜਾਣਾ।
ਸ੍ਰੀ ਨਾਨਕ ਸਮਰੱਥ ਜਗਨਾਥਾ, ਤਿੰਨ ਕੋ ਅਹਿ ਮਾਤ ਪਰ ਹਾਥਾ।
ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਜੀ ਦਾ ਕਰ ਕਮਲ ਇਹਨਾਂ ਦੇ ਸੀਸ ਉੱਤੇ ਹਮੇਸ਼ਾ ਹੀ ਟਿਕਿਆ ਹੋਇਆ ਹੈ, ਗੁਰੂ ਨਾਨਕ ਸਾਹਿਬ ਇਹਨਾਂ ਦੀ ਰੱਖਿਆ ਕਰਨਗੇ, ਤੁਸੀਂ ਕਦੇ ਚਿੰਤਾ ਨਹੀਂ ਕਰਨੀ, ਕਿਉਂਕਿ ਅੰਤਰਜਾਮੀ ਦਿਵ ਦ੍ਰਿਸ਼ਟੀ ਵਾਲੇ ਸਤਿਗੁਰੂ ਨੂੰ ਤਾਂ ਸਾਰਾ ਕੁਛ ਦਿਖ ਰਿਹਾ, ਅਗਲਾ ਸਮਾਂ, ਵਰਤਮਾਨ ਸਮਾਂ, ਬੀਤਿਆ ਸਮਾਂ, ਜੋ ਜੋ ਹੋਣਾ ਸਭ ਸਤਿਗੁਰੂ ਨੂੰ ਪਤਾ ਹੈ। ਹੁਣ ਜਿਹਨੂੰ ਪਤਾ ਹੈ ਉਹਨਾਂ ਨੂੰ ਡਰ ਨਹੀਂ ਲੱਗਦਾ, ਉਹਨਾਂ ਨੂੰ ਸਭ ਪਤਾ ਹੈ ਕਿ ਵਾਹਿਗੁਰੂ ਰੱਖਿਅਕ ਹਨ, ਵਾਹਿਗੁਰੂ ਦੀ ਕਿਰਪਾ ਵਿਆਪਕ ਰੂਪ ਵਿੱਚ ਹੈ। ਪਰ ਸਧਾਰਨ ਜੀਵਾਂ ਨੂੰ ਇਹ ਵਾਹਿਗੁਰੂ ਦੀ ਕਿਰਪਾ ਨਜ਼ਰ ਨਹੀਂ ਆਉਂਦੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਕਿ ਵਾਹਿਗੁਰੂ ਹੀ ਰਾਖਾ ਹੈ।
ਸਦਾ ਸਹਾਇਕ ਬਿਘਨ ਨਸਾਇਕ, ਪ੍ਰਭ ਵਿਸਾਲ ਗਨ ਸ਼ਤਰਨ ਘਾਇਕ।
ਧੰਨ ਗੁਰੂ ਨਾਨਕ ਦੇਵ ਜੀ, ਵਾਹਿਗੁਰੂ ਜੀ ਸਦਾ ਸਹਾਇਕ ਹਨ, ਦੁਸ਼ਮਣਾਂ ਦੇ ਨਾਸ਼ ਕਰਨ ਵਾਲੇ ਨੇ, ਫਿਰ ਇਹ ਤਾਂ ਆਪ ਸਾਡਾ ਰੂਪ ਨੇ, ਇਹਨਾਂ ਨੇ ਤਾਂ ਦੁਸ਼ਟਾਂ ਦੋਖੀਆਂ ਦਾ ਨਾਸ਼ ਕਰਨਾ ਹੈ, ਤੁਸੀਂ ਮਨ ਦੇ ਅੰਦਰ ਕਿਉਂ ਡਰਦੇ ਹੋ?
ਗੁਰ ਪ੍ਰਤਾਪ ਤੇ ਹਰ ਗੋਬਿੰਦ, ਦਿਨ ਪ੍ਰਤ ਇਨਕੋ ਤੇਜ ਬਿਲੰਦ।
ਇਹ ਤਾਂ ਗੁਰਾਂ ਦੇ ਪ੍ਰਤਾਪ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦਿਨੋ ਦਿਨ ਪ੍ਰਤਾਪ ਵਧਣਾ ਹੈ, ਬਹੁਤ ਤੇਜ਼ ਪ੍ਰਤਾਪ ਵਧਣਾ ਇਹਨਾਂ ਦਾ। ਪਰਮੇਸ਼ੁਰ ਜੀ ਜਿੰਨਾ ਮਰਜ਼ੀ ਆਪਣਾ ਪ੍ਰਤਾਪ ਵਧਾ ਲੈਣ ਸੰਸਾਰ ਦੇ ਅੰਦਰ, ਇਸ ਕਰਕੇ ਇਹ ਅਗਿਆਨੀ ਜਿਹੜੇ ਜੀਵ ਹੁੰਦੇ ਸੰਸਾਰ ਦੇ ਅੰਦਰ, ਉਹਨਾਂ ਪ੍ਰਤੀ ਸਤਿਗੁਰੂ ਉਪਦੇਸ਼ ਕਰਦੇ। ਮਾਤਾ ਗੰਗਾ ਜੀ ਤਾਂ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ, ਪਰ ਜਿਹੜੇ ਆਸੇ ਪਾਸੇ ਬੈਠੇ ਹੋਰ ਜਨ ਨੇ ਉਹਨਾਂ ਨੂੰ ਵੀ ਉਪਦੇਸ਼ ਨਾਲ ਕਰਨਾ। ਇਸ ਬਹਾਨੇ ਮਾਤਾ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਾਣ ਸਮੇਂ ਬਖਸ਼ਿਸ਼ ਕਰ ਦੇਣੀ ਹੈ।
ਅਪਰ ਨਾ ਕੀਜੈ ਚਿਤ ਜੋ ਚਿਤਾਈ, ਬੇਦੀ ਕੁਲ ਕੈ ਤਿਲਕ ਸਹਾਈ।
ਮਨ ਦੇ ਅੰਦਰ ਦੋ ਚਿਤਾਈ ਨਾ ਕਰੋ, ਚਿੰਤਾ ਨਾ ਕਰੋ, ਬੇਦੀਆਂ ਦੀ ਕੁਲ ਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਹਾਇਕ ਹਨ, ਗੁਰੂ ਅੰਗਦ ਦੇਵ ਜੀ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਜੀ ਸਹਾਇਕ ਹਨ। ਆਪਣਾ ਨਾਂ ਨਹੀਂ ਵਰਤਦੇ, ਬਸ ਇਹੀ ਚੀਜ਼ ਸਿੱਖਣੀ ਹੁੰਦੀ ਆਪਾਂ ਕਥਾ ਦੇ ਅੰਦਰ, ਕਿ ਕਦੇ ਨਹੀਂ ਕਹਿਣਗੇ ਕਿ ਮੈਂ ਸਹਾਈ ਹੋਵਾਂਗਾ। ਸਤਿਗੁਰੂ ਹਮੇਸ਼ਾ ਕਹਿੰਦੇ ਗੁਰੂ ਨਾਨਕ ਸਾਹਿਬ ਸਹਾਇਤਾ ਕਰਨਗੇ, ਵਾਹਿਗੁਰੂ ਕਿਰਪਾ ਕਰਨਗੇ।
ਅਸ ਕਹਿ ਕਰਨਾ ਤਾਰ ਨਿਹਾਰਾ, ਉਰ ਗੰਗਾ ਕੇ ਮੋਹ ਵਿਦਾਰਾ।
ਇਉਂ ਕਹਿ ਕੇ ਕਿਰਪਾ ਕਰ ਦਿੱਤੀ ਮਹਾਰਾਜ ਨੇ, ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਹੈ, ਔਰ ਜਿਹੜਾ ਮਾਤਾ ਗੰਗਾ ਜੀ ਦੇ ਹਿਰਦੇ ਦੇ ਅੰਦਰ ਜਿਹੜੀ ਉਹ ਆਤਮਾ ਸੀ, ਜੀਵ ਆਤਮਾ ਜਿਹਦੇ ਅੰਦਰ ਉਹ ਸਾਰੀਆਂ ਚੀਜ਼ਾਂ ਵਾਸਾ ਕਰਦੀਆਂ, ਮੋਹ ਆਦਿਕ, ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਉਹ ਸਾਰੀਆਂ ਚੀਜ਼ਾਂ ਦਾ ਅਭਾਵ ਕਰ ਦਿੱਤਾ, ਕੱਟ ਦਿੱਤੀਆਂ ਕਿਰਪਾ ਦ੍ਰਿਸ਼ਟੀ ਨਾਲ। ਕਿਵੇਂ ਮਹਾਰਾਜ ਨੇ ਜੇ ਬਚਨ ਕੀਤਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਸੋ ਇਹ ਰੂਹਾਨੀ ਚੀਜ਼ਾਂ ਆ ਜਾਂਦੀਆਂ, ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਨੇਤਰਾਂ ਵਿੱਚੋਂ ਇੱਕ ਪ੍ਰਕਾਸ਼ ਨਿਕਲਦਾ ਹੈ, ਉਹ ਪ੍ਰਕਾਸ਼ ਜਦੋਂ ਪੈਂਦਾ ਦੂਸਰੇ ਦੇ ਉੱਪਰ, ਸੋ ਉਸ ਵਕਤ ਸਾਰੇ ਹੀ ਦੁੱਖ ਕੱਟੇ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਮਾਤਾ ਗੰਗਾ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ।
ਪ੍ਰਾਪਤ ਭਇਓ ਗਿਆਨ ਸੁਖ ਦਾਨੀ, ਜਿਮ ਪਤ ਕਹਿਤ ਸਾਚ ਤਿਮ ਜਾਨੀ।
ਹੁਣ ਸੁੱਖਾਂ ਦੇ ਦੇਣ ਵਾਲੇ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਗਿਆਨ ਦੀ ਪ੍ਰਾਪਤੀ ਹੋ ਗਈ, ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਅਗਲਾ ਪਿਛਲਾ ਸਾਰਾ ਕੁਝ ਦਿਖਣ ਲੱਗ ਪਿਆ। ਛੇਵੇਂ ਪਾਤਸ਼ਾਹ ਦਾ ਆਉਣ ਵਾਲਾ ਸਮਾਂ ਸਾਰਾ ਦਿਖਾ ਦਿੱਤਾ ਮਹਾਰਾਜ ਨੇ ਕਿ ਦੇਖੋ ਇਹਨਾਂ ਦੀ ਤਾਂ ਕਦੇ ਹਾਰ ਹੀ ਨਹੀਂ ਹੋਣੀ, ਇਹ ਤਾਂ ਹਮੇਸ਼ਾ ਜਿੱਤਣਗੇ ਜਿੱਤਣਗੇ। ਜਿਵੇਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਦੀ ਤਾਂ ਸਦਾ ਹੀ ਫਤਿਹ, ਵਾਹਿਗੁਰੂ ਕਦੇ ਹਾਰਦੇ ਨਹੀਂ ਹਨ। ਇਸ ਕਰਕੇ ਜਦੋਂ ਸਾਰਾ ਕੁਝ ਦਿਖਾ ਦਿੱਤਾ, ਅੰਤਰਜਾਮਤਾ ਦੇ ਦਿੱਤੀ, ਬ੍ਰਹਮ ਗਿਆਨ ਦੇ ਦਿੱਤਾ, ਤਾਂ ਮਾਤਾ ਜੀ ਦਾ ਮਨ ਇੱਕਦਮ ਸ਼ਾਂਤ ਚਿੱਤ ਹੋ ਕੇ ਬ੍ਰਹਮ ਰੂਪ ਦੇ ਵਿੱਚ ਟਿਕਿਆ।
ਕਰ ਕੋ ਜੋਰਤ ਬਾਕ ਬਖਾਨਾ, ਜਥਾ ਜੋਗ ਸੋ ਕਿਰਤ ਤੁਮ ਠਾਨਾ।
ਫਿਰ ਦੋਵੇਂ ਹੱਥ ਜੋੜ ਲਏ, ਫਿਰ ਗੁਰੂ ਅਰਜਨ ਦੇਵ ਜੀ ਦਾ ਅਸਲੀ ਸਰੂਪ ਸਾਹਮਣੇ ਆ ਗਿਆ। ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ ਨਜ਼ਰ ਆਉਣ ਲੱਗ ਪਏ। ਦਿਵ ਦ੍ਰਿਸ਼ਟੀ ਖੋਲ੍ਹ ਦਿੱਤੀ, ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਜੋ ਤੁਸੀਂ ਕਹਿੰਦੇ ਹੋ ਉਹ ਬਿਲਕੁਲ ਸੱਤ ਹੈ, ਇਹਦੇ ਵਿੱਚ ਰੱਤੀ ਮਾਤਰ ਝੂਠ ਨਹੀਂ ਹੈ। ਪਹਿਲਾਂ ਮੇਰੀ ਦਿਵ ਦ੍ਰਿਸ਼ਟੀ ਨਹੀਂ ਸੀ ਖੁੱਲ੍ਹੀ, ਪਹਿਲਾਂ ਅੰਦਰ ਸੋਝੀ ਨਹੀਂ ਸੀ ਹੋਈ। ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਫਿਰ ਅੰਦਰੋਂ ਸੋਝੀ ਹੋ ਜਾਂਦੀ ਹੈ।
ਤੁਮ ਤੇ ਅਪਰ ਨ ਸਿਆਨੋ ਕੋਈ, ਜੋ ਆਛੀ ਹੋਏ ਭਾਖ ਸੋਈ।
ਆਪ ਜੀ ਨਾਲੋਂ ਹੋਰ ਕੋਈ ਸਿਆਣਾ ਨਹੀਂ, ਜੋ ਚੰਗੀ ਹੁੰਦੀ ਉਹੀ ਆਪ ਕਹਿੰਦੇ ਹੋ। ਇਹ ਵੀ ਹੁਣ ਜਦੋਂ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ, ਉਦੋਂ ਨਜ਼ਰ ਆਉਂਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨਾਲੋਂ ਵੱਡਾ ਸਿਆਣਾ ਹੋਰ ਕੋਈ ਵੀ ਨਹੀਂ। ਸਿਆਣਪ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਉੱਚੀਆਂ ਬੁੱਧੀਆਂ ਦੇ ਮਾਲਕ ਹਨ।
ਇਮ ਸੰਪਾਖਨ ਕਰ ਗੁਰ ਸੋਏ, ਜਾਮ ਜਾਮਨੀ ਜਾਗਰਨ ਹੋਏ।
ਇਉਂ ਬਚਨ ਬਿਲਾਸ ਕਰਕੇ ਰਾਤ ਨੂੰ ਬਿਰਾਜਮਾਨ ਹੋਏ ਅਤੇ ਜਾਮ ਜਾਮਨੀ ਪਹਿਰ ਰਾਤ ਰਹਿੰਦੀ ਤੋਂ ਆਪ ਸਵਾ ਦੋ ਜਾਂ ਢਾਈ ਕੁ ਵਜੇ ਦਾ ਸਮਾਂ ਹੁੰਦਾ ਜਦੋਂ ਸਤਿਗੁਰੂ ਸਾਵਧਾਨ ਹੋਏ ਅਤੇ ਇਸ਼ਨਾਨ ਪਾਣੀ ਕਰਦੇ ਹਨ।
ਕਿਰਿਆ ਇਸ਼ਨਾਨ ਆਦਿ ਸਭ ਕਰੇ, ਬਹੁਰ ਸਮਾਧ ਰੂਪ ਨਿਜ ਧਰੇ।
ਸੰਸਾਰ ਨੂੰ ਸਿਖਾਉਣ ਵਾਸਤੇ, ਮਰਿਆਦਾ ਨੂੰ ਚਲਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਰੀ ਕਿਰਿਆ ਕਰਦੇ ਨੇ, ਇਸ਼ਨਾਨ ਕਰਦੇ ਨੇ, ਫਿਰ ਸਮਾਧੀ ਲਾ ਕੇ ਬੈਠਦੇ ਨੇ, ਵਾਹਿਗੁਰੂ ਮੰਤਰ ਦਾ ਅਭਿਆਸ, ਫਿਰ ਜਪਜੀ ਸਾਹਿਬ ਦੇ ਪਾਠ, ਫਿਰ ਹੋਰ ਬਾਣੀਆਂ ਜਿਤਨੀਆਂ ਵੀ ਨੇ ਗੁਰੂ ਨਾਨਕ ਸਾਹਿਬ ਦੀਆਂ, ਦੱਖਣੀ ਓਂਕਾਰ, ਸਿੱਧ ਗੋਸ਼ਟ, ਫਿਰ ਤੀਜੇ ਪਾਤਸ਼ਾਹ ਦੀ ਬਾਣੀ ਆਨੰਦ ਸਾਹਿਬ, ਕਿਤਨੀਆਂ ਹੀ ਬਾਣੀਆਂ, ਫਿਰ ਆਸਾ ਦੀ ਵਾਰ ਵਿੱਚ ਆਉਣਾ, ਦੀਵਾਨ ਵਿੱਚ ਆਉਣਾ, ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵੀ ਪੜ੍ਹਦੇ ਹਨ।
ਜਬ ਪ੍ਰਕਾਸ਼ ਰਵ ਕੋ ਹੋਏ ਆਇਓ, ਚੜਨ ਹੇਤ ਖਾਸਾ ਮੰਗਵਾਇਓ।
ਜਦੋਂ ਰਵ ਤੋਂ ਭਾਵ ਸੂਰਜ ਦਾ ਪ੍ਰਕਾਸ਼ ਹੋ ਆਇਆ, ਤਾਂ ਆਪ ਜੀ ਨੇ ਅਸਵਾਰ ਹੋਣ ਲਈ ਖਾਸਾ ਤੋਂ ਭਾਵ ਪਾਲਕੀ ਮੰਗਵਾਈ। ਪਾਲਕੀ ਵਿੱਚ ਸੁਸ਼ੋਭਿਤ ਹੋ ਕੇ ਲਾਹੌਰ ਵੱਲ ਨੂੰ ਚੱਲਣਾ ਹੈ।
ਪੰਚ ਸਿੱਖ ਲੈ ਆਪਣੇ ਸਾਥ, ਕੀਨ ਅਰੂੜਨ ਅਰਜਨ ਨਾਥ।
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਨਾਲ ਪੰਜ ਸਿੱਖ ਲੈ ਲਏ ਅਤੇ ਅਸਵਾਰ ਹੋਣ ਲਈ ਚੱਲੇ ਨੇ ਕਿ ਹੁਣ ਅਸੀਂ ਚੱਲੇ ਹਾਂ ਔਰ ਪਾਲਕੀ ਆ ਗਈ ਹੈ।
ਵਿਦਿਆ ਜੇਠਾ ਲੰਘ ਪਿਰਾਣਾ, ਪੰਚਮ ਪੈੜਾ ਸੰਗ ਭਿਆਣਾ।
ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਪੁਰਾਣਾ ਜੀ, ਗਾਹਾ ਜੀ, ਭਾਈ ਪੈੜਾ ਜੀ ਆਦਿਕ, ਇਹ ਸਾਰੇ ਜਿਹੜੇ ਪੰਜ ਗੁਰਸਿੱਖ ਦੱਸੇ ਹਨ, ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਨਾਲ ਮਹਾਰਾਜ ਦੇ ਹੁਕਮ ਨੂੰ ਮੰਨਦੇ ਹੋਏ ਸੋ ਇਹ ਜਾ ਰਹੇ ਨੇ। ਔਰ ਕਿਉਂਕਿ ਹਮੇਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਸ਼ੁਰੂ ਤੋਂ ਲੈ ਕੇ ਪੰਜ ਗੁਰਸਿੱਖਾਂ ਨੂੰ ਮਹਾਨਤਾ ਦਿੱਤੀ, ਪੰਜ ਪਿਆਰੇ ਸਾਜੇ ਆਪ ਨੇ।
ਅਪਰ ਸਰਬਦਾ ਧੀਰਜ ਤਿਆਗੇ, ਰਹੁ ਸੁਦਾ ਸਰ ਸੇਵਾ ਲਾਗੇ।
ਮਹਾਰਾਜ ਨੇ ਬਚਨ ਕੀਤਾ ਕਿ ਬਾਕੀ ਸਾਰੇ ਜਾਣੇ ਇੱਥੇ ਰਹੋ, ਹੋਰ ਨਹੀਂ ਕਿਸੇ ਨੇ ਆਉਣਾ। ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾ ਚੱਲ ਰਹੀ ਹੈ, ਸਾਡੇ ਨਾਲ ਭਾਈ ਵਿਧੀ ਚੰਦ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪੁਰਾਣਾ ਜੀ ਔਰ ਭਾਈ ਪੈੜਾ ਜੀ, ਇਹ ਗੁਰਸਿੱਖ ਜਿਹੜੇ ਹਨ ਉਹ ਸਾਡੇ ਨਾਲ ਜਾਣਗੇ ਭਾਈ।
ਸ੍ਰੀ ਹਰਗੋਬਿੰਦ ਸੰਗ ਸਦੀਵਾ, ਦਰਸ਼ਨ ਪਰਸੋ ਹਰਖ ਤਰੀਵਾ।
ਤੁਸੀਂ ਤਾਂ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਰਹਿਣਾ, ਹਮੇਸ਼ਾ ਇਹਨਾਂ ਦੇ ਦਰਸ਼ਨ ਕਰਨੇ, ਇਹਨਾਂ ਦੀ ਆਗਿਆ ਮੰਨਣੀ, ਇੱਥੇ ਸੇਵਾ ਕਰਨੀ ਹੈ।
ਨਿਕਸ ਗਰੇ ਤੇ ਸਤਿਗੁਰ ਆਏ, ਗਏ ਸੁਦਾ ਸਰ ਕੋ ਦਰਸਾਏ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਮਹਿਲਾਂ ਤੋਂ ਬਾਹਰ ਆਏ, ਸ੍ਰੀ ਹਰਿਮੰਦਰ ਸਾਹਿਬ ਆ ਕੇ ਪਹਿਲਾਂ ਪਿਆਰ ਪੂਰਵਕ ਮੱਥਾ ਟੇਕਣਾ ਕੀਤਾ ਹੈ।
ਬਿਤ ਥਲ ਜਾਨ ਭਾਉ ਵੱਡ ਤਾਰਾ, नमस्कार कीनस दरबारा।
श्री दरबार साहब पिता जी का स्थान जान के धन गुरु रामदास साहब महाराज ने इस स्थान ते चरण पाए ने। सो लिखण विच भाई वीर सिंह जी लिखते ने पहले पातशाह ते दूजे पातशाह जदों कदे इस स्थान ते आए जदों महाराज जी श्री खडूर साहब तो छड़ना आया करते सी इस स्थान तक आके सजा करते भाई मरदाना जी इत्थे भाई बाला जी नाल आउंदे और तीजे पातशाह दे हुक्म नाल तां रचना होई है और महाराज दा तां नगर बासर के बिल्कुल नाल ही आ उत्थे। इस स्थान तो रस्ता से जदों सतगुरु इत्थों लंघ के श्री गोइंदवाल साहब भी जाया करते सी इउं सारे सरूपां ने इत्थे चरण पाए हन।
सदा कीर्तन की धुन जहां श्री हरिमंदर सुंदर महा।
श्री हरिमंदर साहब विखे जिथे अमृत रस अमृत गुरबाणी का हमेशा कीर्तन हो रहा और 24 घंटे जिथे बाणी का प्रवाह चलता है।
करी पर करमा पिता ने हो रे धरियो ध्यान बंदत कर जोरे।
परकर्मा कीती है परकर्मा करके फिर सतगुरु ग्रंथ साहिब का क्योंकि प्रकाश हो चुकया है और अपने पिता धन गुरु रामदास साहिब जी का ध्यान धरिया है हाथ जोड़े ने बेनती की है और ये मर्यादा भी दसी है कि किस प्रकार जाण तो पहला अरदास करनी वड्डियां दा आसरा लेना।
निकसे वहर पंत तिस परे लवपुर दिस सनमुख मुख करे।
बाहर निकले हन उस वक्त श्री अमृतसर साहब तो जो रस्ता लाहौर नू जांदा है उस रस्ते ते सतगुरु सच्चे पातशाह चल पए हन।
सिख सकल जुत हर गोविंद विदाहित गमने कर ब्रिंद।
सारे गुरसिख संगतां माई भाई जिन्हां जिन्हां नू पता लग गया सारे छेवें पातशाह दे समेत माता गंगा जी बाबा बुढ़ा जी भाई गुरदास जी समेत सारे जाने ही जिहड़े हन उह सतगुरु सच्चे पातशाह नू हुण सो विदा करन वास्ते कि महाराज जी चले ने सत्कार नाल नगर तो बाहर तक आ रहे हन।
केतिक दूर जब पहुंचे जाए खरे भए सतगुर सुख दाए।
जदों श्री अमृतसर साहब तो किन्नी दूर तक बाहर चले गए पंचम पिता महाराज सच्चे पातशाह उस वक्त खड़े हो गए कि इन्हां नूं हुण रोक दईए।
सब सो कह निके उपदेश सिमरो सतगुर हरो कलेश।
सारयां नूं खड़े हो के उपदेश दिता संगत नूं भई भाई सारयां ने सतनाम वाहिगुरू सतनाम वाहिगुरू वाहिगुरू दा जाप करना है और इसे विच सारी संगत दी कल्याण है।
साहिब बुढ़ा अर गुरदास इन जुत श्री हर गोबिंद पास।
बाबा बुढ़ा जी साहिब भाई गुरदास जी एक सिख संगतां नाल ने और छेवें पातशाह महाराज सच्चे पातशाह चंद्रमा दी तरह और सारा परिवार नाल है।
रहो सदा तर गुरमत आछे नित प्रसन्न राखो हम पाछे।
तुसी हमेशा संगत नूं प्रसन्न रखना और पिछों बड़े प्यार ते सत्कार नाल श्रद्धा भावना नाल उसे तरह ही सेवा करनी है संगत दी सेवा संभाल करनी है उसे तरह ही प्रचार करना जिवें असीं करदे चौथे पातशाह पिछों लैके सारे सतगुरां ने कीता है।
किन्हूं आग्या भंग न करनी निज पत कीजै इन अनुसरनी।
सो इस करके किसी ने आग्या भंग नहीं करनी हमेशा अपने आप नूं इन्हां दे अनुसारी हो के रखना जिवें महाराज सच्चे पातशाह हुक्म करनगे छेवें पातशाह उस प्रकार संगत ने आग्या सतकर मननी है।
हर गोबिंद को पुन सुनाए अदब रखो नित बुढ़ा पाए।
एक ऐसी सिक्ख्या जेड़ी वड्डे होण दे नाते बाबा बुढ़ा जी ताई और नाल छेवें पातशाह नूं इह कह रहे ने कि बाबा बुढ़ा जी का विशेष सत्कार रखना है और जिवें इन्हां दी सो होवे आग्या उसे प्रकार रहना है क्योंकि इह दर्शाया कि पहले पातशाह तो लै के इन्हां ने सेवा कीती दूजे तीजे चौथे पंजवें सरूप तक और रहिंदी जिंदगी छेवें पातशाह ने जद तक बाबा बुढ़ा जी रहे ने इन्ना सत्कार कीता है। जे किते कथा श्रवण करांगे इतिहास दी तां देखांगे कि छेवें पातशाह बाबा जी ने अग्गों लैण जाया करदे जे किते मिलन आउणा उठ के खड़े हो जाना सत्कार नाल। कई बार अपने श्री हरगोबिंदपुर साहब की कथा में आया कि अपने कोल बिठा लेना गुरता गद्दी ते कि बाबा जी इत्थे साढ़े पास बैठो, इउं सन्मान करना पुरातन गुरसिखां दा, ब्रह्म ग्यानियां दा अपना रूप जानना, संगत दा सत्कार करना। इस तरह सतगुरु सच्चे पातशाह दस रहे हैं कि जिहड़े आप तो वड्डे गुरसिख हुंदे ने, पुराने हुंदे ने, उन्हां दी हर वक्त जिहड़ी आ मन दे अंदर ऐसी भावना रखनी, गुरसंगत नूं गुरु रूप करके जानना, वड्डियां गुरसिखां तों सिखणा, उन्हां तों सेवा भाव सिखणा, उन्हां तों सिमरन करना सिखणा और उन्हां दा सत्कार करना।
जिम आग्या दे तैसे रहना, न इनके सन्मुख कब कहना।
बाबा बुढ़ा जी जिवें कहण उवें करना, अग्गों इन्हां दे सन्मुख नहीं बोलना। सो इहदे बारे भाई वीर सिंह ने भी अपनी टिप्पणी लिखी है कि मर्यादा दे मालक गुरु अर्जन देव जी पुत्र नूं गद्दी दे के गुरता दी वडियाई बख्श के जिस अगे भाई बुढ़ा सिख है फिर सपुत्र नूं आग्या करदे हन कि भाई बुढ़ा जी की आग्या का सत्कार करना। एक तो श्री भाई बुढ़ा जी तो गुरु हरगोबिंद साहिब महाराज ने गुरमुखी विद्या पाई है, गतका भी सिख्या सी, दूसरे आदि सतगुरां दे भरोसा आदि सिख से तिलक देण दा अधिकार रखण वाले महान सत्कार योग होण करके आग्या दित्ती है। फिर बाबा बुढ़ा जी पास माता गंगा जी वार भी लैण गए सी। इस करके महाराज कहने भाई महापुरशां दा ब्रह्म ज्ञानियां दा सत्कार पूर्ण रूप विच रखना, गुरसिखां दा सत्कार करना।
दोहरा सुन श्री अर्जन के बचन, बुढ़ा आद जे दास।
धन गुरु अर्जन देव साहिब महाराज दे बचन सुन के बाबा बुढ़ा जी आदिक, भाई गुरदास जी आदिक, होर सारे जिन्हें सेवादार हन।
युत श्री हर गोबिंद के बंद चरण सुख रास।
उस वक्त सतगुरु हर गोबिंद साहिब महाराज दे समेत सारे ने धन गुरु अर्जन देव साहिब महाराज दे चरणा ते मत्था टेकिया है।
चौपाई बार बार कर बिना कनेरी, हट बे चहत नहीं तिस बैरी।
बार बार बेनती करते हैं, बार बार बेनती करते हैं, पिछे मुड़न नूं किसे दा मन नहीं करता क्योंकि गुरसिख का तो होर कोई आसरा ही नहीं है। गुरसिख का प्यार ही सतगुरु सच्चे पातशाह नाल है, चंद चकोर वर्गी प्रीति है, जिवें मोर पैला पाउंदा बदल दे आउण ते, इसे प्रकार गुरसिख की प्रीति ऐसी सुंदर है। सो जिस प्रकार पानी दे नाल मच्छी की प्रीति है, ये सारिया प्रीतियां महाराज ने बाणी अंदर दर्शाइया हैं।
श्री अर्जन कह कर बहु बारी, बार बस सबन हटाए पिछारी।
महाराज सच्चे पातशाह ने हुण सारिया नूं जोरों जोरी हटाया पिछे, नहीं पई हुण जरूर जाओ, साडा वचन मनो, जाण नूं पिछे कोई तैयार नहीं, क्योंकि सतगुरु सच्चे पातशाह दा दर्शन ऐसा है कि देखदिआं मन नूं ठंड पैंदी है, शांति आउंदी है, संगत विछड़ना नहीं चाहुंदी, इह विछोड़ा सहया ना जाए, इह सहणयोग विछोड़ा नहीं है। बहुतिआं नूं पता है कि सतगुरु जी ने अंदरे अंदर सारे कार्ज कर दित्ते ने और हुण महाराज दे दर्शन नहीं होण लगे। फिर
अपनी जोत पुत्र मैं तहारी, गुर अशोक तब चले अगारी।
सो अपनी जोत तो पुत्र दे विच जोत जिहड़ी है बख्शिश कर दित्ती, गुरता गद्दी दी जोत जगा दित्ती, अंदरों प्रकाश गुरता गद्दी दा भार, 84 लाख जून नूं रोजी रोटी देण वाले सतगुरु हन कि रोजी दिहंद है। ये बचन उदों सामने आया सी, अगे प्रसंग सुणांगे, जदों सत्तवें पातशाह नूं बेनती कीती सी गुरसिखां ने कि आप जी ने धन गुरु हरकृष्ण साहिब महाराज सच्चे पातशाह नूं जो बख्शिश कर दित्ती है ते ओह सियाणा तां सी राम राय, फिर उहनूं बख्शिश क्यों नहीं कीती। उदों महाराज ने बचन कीता सिखां कोले कि जिहड़ा 84 लाख जून नूं रोजी रोटी देण दा सवाल है, ਉਹ ਇਹ ਭਾਰ ਰਾਮ ਰਾਏ ਨਹੀਂ ਉਠਾ ਸਕਦਾ, ਰਾਮ ਰਾਏ ਜੀ 'ਚ ਇੰਨੀ ਹਿੰਮਤ ਨਹੀਂ ਹੈ, ਇਹ ਗੁਰਤਾ ਗੱਦੀ ਦਾ ਭਾਰ ਕੇਵਲ ਇਹੀ ਚੁੱਕ ਸਕਦੇ ਨੇ। ਇਸ ਕਰਕੇ ਕੇਵਲ ਗੁਰਤਾ ਗੱਦੀ ਲੈ ਲੈਣੀ ਜਾਂ ਕੇਵਲ ਇਹ ਸਮਝਣਾ ਕਿ ਇੱਥੇ ਮੱਥੇ ਟਿਕਾਉਂਦੇ ਨੇ ਜਾਂ ਇੱਥੇ ਬੜਾ ਪੈਸਾ ਆਉਂਦਾ, ਇੰਨੀ ਗੱਲ ਨਹੀਂ ਹੁੰਦੀ। ਗੱਲ ਹੁੰਦੀ ਹੈ ਪੂਰੀ ਸ੍ਰਿਸ਼ਟੀ 3 ਲੋਕਾਂ ਦਾ ਭਾਰ ਸੰਭਾਲਣਾ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲੇ ਨੇ, ਪਾਲਣਾ ਕਰਨ ਵਾਲੇ ਨੇ, ਲੈਤਾ ਕਰਨ ਵਾਲੇ ਨੇ। ਸਤਿਗੁਰੂ ਦੇਖਣ ਨੂੰ ਸਾਰਿਆਂ ਨੇ ਇਉਂ ਲੱਗਦੇ ਨੇ ਜਿਵੇਂ ਕਿ ਸਤਿਗੁਰ ਦਾ ਸਰੂਪ ਮਨੁੱਖ ਵਰਗਾ ਹੈ, ਪਰ ਨਹੀਂ, ਮਾਨਸ ਕਾ ਰੂਪ ਨਾ ਜਾਣ, ਮਿਲੀ ਨਿਮਾਣੇ ਮਾਣ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਨੂੰ ਵੀ ਐਂ ਨਹੀਂ ਸਮਝਣਾ, ਸਤਿਗੁਰੂ ਤਿੰਨਾਂ ਲੋਕਾਂ ਦੇ ਰੋਜ਼ੀ ਦਿਹੰਦ ਹਨ, ਮਾਲਕ ਹਨ, ਪਰ ਇਹ ਹੈ ਕਿ ਕਿਸੇ ਨੂੰ ਪਤਾ ਲੱਗਦਾ ਗੁਪਤ ਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਆਪ ਹਨ।
ਪਠਿਓ ਸਿੱਖ ਇੱਕ ਗੋਇੰਦਵਾਲ, ਪਹੁੰਚੋ ਆਜ ਤਹਾਂ ਮਗ ਚਾਲ।
ਸੋ ਇੱਕ ਸਿੱਖ ਨੂੰ ਸ੍ਰੀ ਗੋਇੰਦਵਾਲ ਸਾਹਿਬ ਭੇਜਿਆ ਕਿ ਅੱਜ ਹੀ ਉੱਥੇ ਪਹੁੰਚ ਜਾਣਾ ਤੁਸੀਂ।
ਮਿਲੋ ਅਰਥ ਮਲ ਕੋ ਤੁਮ ਜਾਏ, ਲਵਪੁਰ ਗਮਨ ਦੇਹੋ ਸੁਨਾਏ।
ਤੁਸੀਂ ਜਾ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਬਾਬਾ ਮੋਹਰੀ ਜੀ ਦੇ ਵੱਡੇ ਪੁੱਤਰ ਅਰਥਮਲ ਜੀ ਨੂੰ ਸੁਨੇਹਾ ਦੇ ਦਿਓ ਕਿ ਅਸੀਂ ਲਾਹੌਰ ਨੂੰ ਚੱਲੇ ਹਾਂ, ਉਹ ਸੋ ਲਾਹੌਰ ਨੂੰ ਛੇਤੀ ਨਾਲ ਪਹੁੰਚ ਜਾਵੇ, ਸਾਨੂੰ ਆ ਕੇ ਉੱਥੇ ਮਿਲੇ। ਉਹ
ਹੋਤ ਪਰਾਤ ਕੇ ਸੋ ਚੱਲ ਆਵੇ, ਹਮਕੋ ਮਿਲੇ ਮੋਦ ਉਪਜਾਵੇ।
ਸਵੇਰ ਹੁੰਦਿਆਂ ਸਾਰ ਉਹ ਵੀ ਲਾਹੌਰ ਨੂੰ ਪਹੁੰਚੇ ਅਤੇ ਸਾਨੂੰ ਮਿਲ ਕਰਕੇ ਬਹੁਤ ਪ੍ਰਸੰਨ ਹੋਣ, ਉਹ ਵੀ ਅਸੀਂ ਵੀ ਖੁਸ਼ ਹੋਵਾਂਗੇ ਉਹਨਾਂ ਨੂੰ ਮਿਲ ਕੇ।
ਸੁਨਤ ਸਿੱਖ ਉਤਲਾਵਤ ਤਾਵਾ, ਸੰਧਿਆ ਹੋਤ ਪੂਰੇ ਪਰਛਾਵਾ।
ਸੋ ਇਸ ਤਰ੍ਹਾਂ ਸਿੱਖ ਨੇ ਮਹਾਰਾਜ ਦਾ ਬਚਨ ਮੰਨਦਿਆਂ ਸਾਰ ਹੀ ਉੱਥੋਂ ਉਤਲਾਵਤ ਕਾਹਲੀ ਦੇ ਨਾਲ ਚੱਲਿਆ ਔਰ ਸ੍ਰੀ ਗੋਇੰਦਵਾਲ ਸਾਹਿਬ ਸੰਧਿਆ ਤੱਕ ਪਹੁੰਚ ਗਿਆ ਹੈ।
ਮਿਲਿਓ ਅਰਥ ਮਲ ਕੋ ਕਰ ਨਮੋ, ਹਾਥ ਜੋਰ ਬੈਠਿਓ ਤੇ ਸਮੋ।
ਭਾਈ ਅਰਥਮਲ ਜੀ ਨੂੰ ਜਾ ਕਰਕੇ ਮਿਲਿਆ ਔਰ ਦੋਵੇਂ ਹੱਥ ਜੋੜ ਕਰਕੇ ਉਸ ਵਕਤ ਪੈਰੀ ਪਵਣਾ ਜੱਗ ਵਰਤਾਇਆ। ਪਹਿਲਾਂ ਮਰਿਆਦਾ ਸੀ, ਪੈਰੀ ਪੈਣਾ ਕਰਕੇ ਫਿਰ ਲਾਗੇ ਬੈਠ ਗਏ ਪਿਆਰ ਦੇ ਨਾਲ। ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸੁਨੇਹਾ ਸੀ ਪਿਆਰ ਦਾ ਉਹ ਦੇ ਦਿੱਤਾ ਹੈ।
ਸ੍ਰੀ ਸਤਿਗੁਰ ਕੋ ਦੀਨ ਸੰਦੇਸ਼ਾ, ਤੁਮ ਕੋ ਸਿਮਰਨ ਕੀਨ ਵਸੇਸਾ।
ਧੰਨ ਗੁਰੂ ਅਰਜਨ ਦੇਵ ਜੀ ਦਾ ਸੰਦੇਸ਼ਾ ਦਿੱਤਾ ਜਾ ਕਰਕੇ ਭਾਈ ਅਰਥਮਲ ਜੀ, ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਵਿਸ਼ੇਸ਼ ਯਾਦ ਕੀਤਾ ਔਰ ਕਿਹਾ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਲਾਹੌਰ ਲੈ ਕੇ ਆਓ।
ਲਵਪੁਰ ਕੋ ਗਮਨੇ ਜਿਸ ਕਾਲ, ਮੋਕੋ ਕਰਤਾ ਗੀਤ ਵਿਸਾਲ।
ਸੋ ਜਦੋਂ ਲਾਹੌਰ ਨੂੰ ਚੱਲੇ ਨੇ ਪੰਜਵੇਂ ਪਾਤਸ਼ਾਹ, ਉਸ ਵਕਤ ਮੈਨੂੰ ਤਾਗੀਦ ਕੀਤੀ, ਖਾਸ ਹਦਾਇਤ ਕੀਤੀ ਕਿ ਛੇਤੀ ਨਾਲ ਉੱਥੇ ਜਾਣਾ, ਢਿੱਲ ਨਹੀਂ ਪਾਉਣੀ ਔਰ ਜਾ ਕੇ ਸਾਡਾ ਸੁਨੇਹਾ ਦੇ ਦਿਓ ਉਹਨਾਂ ਨੂੰ।
ਪਰਾਤ ਚੜ੍ਹਾਵੋ ਤਿੰਨ ਕੋ ਜਾਏ, ਸੁਣ ਆਗਿਆ ਮੈਂ ਆਇਓ ਤਾਏ।
ਸੋ ਇਹ ਹੁਕਮ ਹੋਇਆ ਕਿ ਰਾਤ ਨੂੰ ਉਹਨਾਂ ਨੂੰ ਤੋਰ ਦਿਓ ਔਰ ਪਰਾਤ ਚੜ੍ਹਾਵੋ, ਸੋ ਸਵੇਰ ਹੁੰਦਿਆਂ ਸਾਰ ਤੋਰ ਦਿਓ ਉਹਨਾਂ ਨੂੰ ਔਰ ਆਗਿਆ ਸੁਣ ਕਰਕੇ ਉਹ ਛੇਤੀ ਦੇ ਨਾਲ ਧਾ ਕੇ ਛੇਤੀ ਨਾਲ ਮੇਰੇ ਪਾਸ ਪਹੁੰਚ ਜਾਣ ਲਾਹੌਰ।
ਇਮ ਕਹਿ ਬਾਕ ਸੁਨੇ ਬਿਸਮਾਨੇ, ਕਾਰਨ ਕੌਣ ਕਰਤ ਅਨੁਮਾਨੇ।
ਭਾਈ ਅਰਥਮਲ ਜੀ ਸੁਣ ਕੇ ਬੜੇ ਹੈਰਾਨ ਹੋਏ ਕਿ ਮੈਨੂੰ ਇੰਨੀ ਛੇਤੀ ਕਿਉਂ ਬੁਲਾਇਆ, ਕੀ ਕਾਰਨ ਹੈ, ਇਹ ਕੀ ਕਾਰਨ ਮਹਾਰਾਜ ਵਰਤਾ ਰਹੇ ਨੇ, ਪਰ ਸੋਝੀ ਨਹੀਂ ਪੈ ਰਹੀ।
ਸ੍ਰੀ ਗੁਰੂ ਅਮਰ ਅੰਸ਼ ਮਿਲ ਸਾਰੇ, ਸਿੱਖ ਸੋ ਬੂਝਤ ਕਰਤ ਵਿਚਾਰੇ।
ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਸ਼ ਬੰਸ਼ ਸਾਰੀ ਮਿਲ ਕੇ ਉਸ ਸਿੱਖ ਨੂੰ ਪੁੱਛ ਰਹੇ ਨੇ ਕਿ ਕੀ ਕਾਰਨ ਹੈ, ਕਿਉਂ ਲਾਹੌਰ ਗਏ ਨੇ, ਸਾਨੂੰ ਵੀ ਦੱਸਣਾ ਕਰੋ।
ਸੁਣਿਓ ਜੋ ਸਾਹੋ ਪਠਿਓ ਪਰਵਾਨਾ, ਜਾਂ ਤੇ ਚਿਤ ਮੈਂ ਚਿੰਤ ਮਹਾਨਾ।
ਸਾਨੂੰ ਵੀ ਕੁਛ ਇੱਥੇ ਖਬਰ ਮਿਲੀ ਹੈ ਕਿ ਬਾਦਸ਼ਾਹ ਨੇ ਕੋਈ ਪਰਵਾਨਾ ਭੇਜਿਆ, ਕੋਈ ਬੰਦਾ ਭੇਜਿਆ, ਕੁਛ ਪੈਸੇ ਵੀ ਮੰਗੇ ਉਹਨਾਂ ਨੇ, ਕੋਈ ਖੁਸਰੋ ਦੀ ਗੱਲ ਹੋਈ, ਸਾਰੀ ਗੱਲ ਕੁਛ ਉੱਡ ਗਈ ਉੱਥੇ ਤੱਕ ਔਰ ਇਸ ਕਰਕੇ ਸਾਡੇ ਮਨ ਦੇ ਅੰਦਰ ਵੀ ਚਿੰਤਾ ਹੈ ਕਿ ਹੁਣ ਕੀ ਬਣੇਗਾ।
ਕਰੈ ਸ਼ਤਰਤਾ ਮੂਰਖ ਚੰਦੂ, ਬਿਨ ਦੋਸ਼ਨ ਦੇ ਦੇਉਸ਼ ਬਿਲੰਦੂ।
ਇਹ ਮੂਰਖ ਚੰਦੂ ਬੜੀ ਦੁਸ਼ਮਣੀ ਕਰ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਨਾਲ, ਬਿਨਾਂ ਹੀ ਦੋਸ਼ ਤੋਂ ਸੱਚੇ ਪਾਤਸ਼ਾਹ ਨੂੰ ਦੋਸ਼ ਦੇ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਕਿਸੇ ਦਾ ਮਾੜਾ ਹੀ ਨਹੀਂ ਕਰਦੇ, ਇਸ ਕਰਕੇ ਉਹ ਬਹੁਤ ਗਲਤ ਕਰ ਰਿਹਾ ਹੈ।
ਬਹੁਤ ਵਿਚਾਰਤ ਨਿਸ਼ਾ ਬਿਤਾਏ, ਚੱਲਿਓ ਅਰਥ ਮਲ ਪਿਖ ਅਨੁਰਾਏ।
ਸੋ ਸਾਰੇ ਵਿਚਾਰ ਕਰਦਿਆਂ ਕਰਦਿਆਂ ਸਾਰੇ ਰਾਤ ਨੂੰ ਬਿਰਾਜਮਾਨ ਹੋਏ, ਸਵੇਰੇ ਇਸ਼ਨਾਨ ਕਰਕੇ ਉਪਰੰਤ ਜਦੋਂ ਸੂਰਜ ਥੋੜ੍ਹਾ ਚੜ੍ਹਿਆ ਉਸੇ ਵਕਤ ਅਰਥਮਲ ਜੀ ਚੱਲ ਪਏ।
ਇਤ ਸ੍ਰੀ ਅਰਜਨ ਗੁਰ ਤੇ ਸਮੋ, ਰਾਮਦਾਸ ਪੁਰਖੋ ਕਰ ਨਮੋ।
ਇਸ ਵਕਤ ਇਧਰੋਂ ਸਿੱਖ ਨੂੰ ਸੁਨੇਹਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ, ਰਾਮਦਾਸਪੁਰ ਭਾਵ ਜੋ ਪਹਿਲਾ ਨਾਮ ਸੀ ਚੱਕ ਰਾਮਦਾਸ, ਰਾਮਦਾਸਪੁਰ ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਾਲੇ ਪਾ ਦਿੱਤੇ ਹਨ।
ਸਨੇ ਸਨੇ ਮਗ ਮੈਂ ਪ੍ਰਸਥਾਨੇ, ਡੇਰੋ ਕਰ ਜਾਮਨ ਗੁਜਰਾਨੇ।
ਆਸਤੇ ਆਸਤੇ ਸਤਿਗੁਰੂ ਸੱਚੇ ਪਾਤਸ਼ਾਹ ਚੱਲੇ ਹਨ, ਰਸਤੇ ਦੇ ਵਿੱਚ ਡੇਰਾ ਕੀਤਾ ਜਿੱਥੇ ਰਾਤ ਪੈ ਗਈ, ਫਿਰ ਅੱਗੇ ਚੱਲੇ ਨੇ।
ਭਈ ਪਰਾਤ ਹੋਏ ਕਰ ਅਸਵਾਰ, ਪਹੁੰਚਤ ਪੇ ਲਵਪੁਰੀ ਮਝਾਰ।
ਸਵੇਰ ਹੁੰਦਿਆਂ ਸਾਰ ਸਵਾਰ ਹੋ ਕੇ ਘੋੜੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਪਾਲਕੀ ਮੰਗਵਾਈ ਸੀ, ਪਾਲਕੀ 'ਤੇ ਵੀ ਕਦੇ ਘੋੜੀ 'ਤੇ ਵੀ ਸਵਾਰ ਹੁੰਦੇ ਨੇ, ਘੋੜੇ 'ਤੇ ਸਵਾਰ ਹੁੰਦੇ ਨੇ। ਇਹ ਨਹੀਂ ਕਿ ਸੰਗਤਾਂ ਥੋੜ੍ਹੀਆਂ ਜਾਂਦੀਆਂ, ਅੱਗਿਓਂ ਅੱਗਿਓਂ ਸੰਗਤਾਂ ਪਿੰਡਾਂ ਦੀਆਂ ਹੋਰ ਬਹੁਤ ਨਮਸਕਾਰ ਮੱਥਾ ਟੇਕਣ ਵਾਸਤੇ ਬੰਦਨਾ ਹਰ ਬੰਦਨਾ ਕਰਦੀਆਂ ਨੇ, ਡੰਡੌਤ ਬੰਦਨ ਕਰਦੀਆਂ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਲਾਹੌਰ ਸ਼ਹਿਰ ਦੇ ਵਿੱਚ ਪਹੁੰਚ ਕੇ ਜਿਉਂ ਜਿਉਂ ਖਬਰ ਮਿਲੀ ਹੈ।
ਇੱਕ ਸੱਦੂ ਸਿੱਖ ਗੁਰਮੁਖ ਮਹਾ ਕਰਤ ਪ੍ਰਿਤਖਨ ਵਾਸੈ ਤਹਾ।
ਇੱਕ ਸੱਦੂ ਨਾਮੇ ਭਾਈ, ਸੱਦੂ ਨਾਮੇ ਸਿੱਖ ਹੈ ਜਿਹਦੇ ਮਨ ਦੇ ਅੰਦਰ ਬੜੀ ਭਾਵਨਾ ਹੈ। ਉਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬੜੇ ਚਿਰ ਤੋਂ ਉਡੀਕ ਰਿਹਾ, ਕਦੋਂ ਦਰਸ਼ਨ ਦੇਣਗੇ, ਕਦੋਂ ਮੇਰੇ ਘਰ ਆਉਣਗੇ, ਗਰੀਬ ਦੇ ਘਰ ਕਦੋਂ ਚਰਨ ਪਾਓਗੇ ਸੱਚੇ ਪਾਤਸ਼ਾਹ, ਕਦੋਂ ਮੈਂ ਆਪ ਦੀ ਸੇਵਾ ਕਰਾਂਗਾ, ਆਪ ਗਰੀਬ ਨਿਵਾਜ ਹੋ। ਇਹ ਉਹ ਮਨ ਦੇ ਅੰਦਰ ਭਾਵਨਾ ਰੱਖੀ ਬੈਠਾ ਸੀ।
ਦੀਨ ਅਹੋ ਮੈਂ ਦੀਨਨ ਦਿਆਲਾ, ਵੇਖੋ ਭਗਤ ਕੇ ਭਾਉ ਵਿਸਾਲਾ।
ਇਹ ਉਹ ਮਨ ਦੇ ਅੰਦਰ ਅਰਦਾਸਾਂ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਮੈਂ ਗਰੀਬ ਹਾਂ ਜੀ, ਆਪ ਦੀਨ ਦਿਆਲ ਹੋ, ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਹੋ, ਸੋ ਮੇਰੀ ਤੁਸੀਂ ਇੰਨਾ ਮੈਨੂੰ ਪਤਾ ਕਿ ਆਪਣੇ ਭਗਤਾਂ ਦੇ ਪ੍ਰੇਮ ਨੂੰ ਦੇਖਦੇ ਹੋ, ਨਾ ਕਿ ਉਹਨਾਂ ਦੇ ਤੁਸੀਂ ਬਾਹਰਲੇ ਮਕਾਨ ਦੇਖਦੇ ਹੋ ਜਾਂ ਉਹਨਾਂ ਦੇ ਕੋਲ ਧਨ ਦੌਲਤ ਦੇਖਦੇ ਹੋ। ਮੈਂ ਵੀ ਇਸੇ ਪ੍ਰਕਾਰ ਗਰੀਬ ਹਾਂ ਜੀ, ਤੁਸੀਂ ਮੇਰੀ ਭਾਵਨਾ ਨੂੰ ਜ਼ਰੂਰ ਦੇਖੋਗੇ, ਮੇਰੇ 'ਤੇ ਜ਼ਰੂਰ ਕਿਰਪਾ ਕਰੋਗੇ, ਮੈਨੂੰ ਸੇਵਾ ਦਾ ਮੌਕਾ ਬਖਸ਼ੋਗੇ ਜੀ।
ਮਮ ਕਰ ਨਿਸਾ ਬਾਤ ਜੇ ਕਰਹੀ, ਸਰਬ ਸੇਵ ਠਾਨੋ ਨਿਜ ਕਰਹੀ।
ਉਹਦੇ ਮਨ ਦੀ ਸ਼ਰਧਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਘਰ ਆ ਕੇ ਰਾਤ ਰਹਿਣ, ਔਰ ਮੈਂ ਸਾਰੀ ਰਾਤ ਸੱਚੇ ਪਾਤਸ਼ਾਹ ਦੀ ਸੇਵਾ ਕਰਾਂ, ਪਹਿਲਾਂ ਪ੍ਰਸ਼ਾਦਾ ਛਕਾਵਾਂ, ਚਰਨ ਚਾਪੀ ਕਰਾਂ, ਪੱਖਾ ਕਰਾਂ, ਸਵੇਰੇ ਇਸ਼ਨਾਨ ਕਰਾਵਾਂ। ਕਿੰਨੀਆਂ ਭਾਵਨਾਵਾਂ ਮਨ ਦੇ ਅੰਦਰ, ਫਿਰ ਸਵੇਰੇ ਸਤਿਗੁਰੂ ਮੇਰੇ ਘਰ ਫਿਰ ਅੰਮ੍ਰਿਤ ਵੇਲੇ ਇਸ਼ਨਾਨ ਕਰਨਗੇ, ਨਿਤਨੇਮ ਕਰਨਗੇ, ਸਿਮਰਨ ਕਰਨਗੇ, ਬਖਸ਼ਿਸ਼ਾਂ ਕਰਨਗੇ, ਫਿਰ ਮੇਰੇ ਘਰ ਸਵੇਰ ਦਾ ਪ੍ਰਸ਼ਾਦਾ ਛਕਣਗੇ। ਇਉਂ ਮਨ ਦੀ ਇੱਕ ਭਾਵਨਾ ਦੇ ਨਾਲ ਮਨ ਦੇ ਅੰਦਰ ਹੀ ਸ਼ਰਧਾ ਪੂਰਵਕ ਸੋਚ ਰਿਹਾ ਹੈ।
ਕਰਨ ਆਹਾਰ ਆਦਿ ਜੇ ਸੇਵਾ, ਕਰਵਾਵੈ ਮੋਤੇ ਗੁਰਦੇਵਾ।
ਮੇਰੇ ਕੋਲੋਂ ਸੱਚੇ ਪਾਤਸ਼ਾਹ ਆਪ ਕਰਵਾ ਲੈਣ ਆਹਾਰ ਦੀ, ਭਾਵ ਲੰਗਰ ਦੀ ਸੇਵਾ ਸੱਚੇ ਪਾਤਸ਼ਾਹ, ਉਹਨਾਂ ਨਾਲ ਸੰਗਤਾਂ ਆਉਣਗੀਆਂ, ਮੈਂ ਸੇਵਾ ਕਰਾਂਗਾ।
ਬਨੋ ਕਿਰਤਾਰਥ ਪੂਰੈ ਆਸਾ, ਸਿਮਰਤ ਸਤਿਗੁਰ ਧਰ ਪਰਵਾਸਾ।
ਸੋ ਮੈਂ ਨਿਹਾਲ ਨਿਹਾਲ ਹੋ ਜਾਵਾਂਗਾ, ਮੇਰੀ ਆਸਾ ਪੂਰੀ ਕਰਨਗੇ ਸੱਚੇ ਪਾਤਸ਼ਾਹ। ਇਉਂ ਪਰਿਭਾਸ਼ਾ ਕਰਕੇ ਮਨ ਦੇ ਅੰਦਰ ਭਰੋਸਾ ਕਰਕੇ ਆਪਣੇ ਸਤਿਗੁਰਾਂ ਨੂੰ ਹਮੇਸ਼ਾ ਯਾਦ ਕਰਦਾ। ਸੋ ਜਿਵੇਂ ਬਹੁਤ ਸਾਰੇ ਐਸੇ ਪ੍ਰਸੰਗ ਆਉਂਦੇ ਜਿੱਥੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਵੀ ਯਾਦ ਕੀਤਾ, ਭਾਵਨਾ ਨਾਲ ਸਤਿਗੁਰੂ ਦੀ ਭਾਵਨਾ ਪੂਰੀ ਕਰਦੇ ਹਨ ਜੀ।
ਨਿਸ ਦਿਨ ਜਿਸ ਕੈ ਉਰਲਿਵ ਲਾਗੇ, ਮੈਂ ਕਹੇ ਸਮੈਂ ਬਨੋ ਵੱਡ ਪਾਗੇ।
ਹੁਣ ਜਦੋਂ ਮਨ ਦੇ ਅੰਦਰ ਇੱਕ ਚਿੱਤ ਲਿਵ ਲੱਗੀ ਹੋਈ ਹੈ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ, ਹਉ ਹਰ ਕਾ ਸਦ ਬਲਿਹਾਰ ਨੇ ਜਿਤ ਸੇਵਿਆ ਸੁੱਖ ਪਾਏ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਆਰਾਧਨਾ ਕਰਦਾ। ਜਦੋਂ ਇੱਕ ਤਾਰ ਜੁੜ ਗਈ ਮਨ ਦੀ ਅੰਦਰੋਂ, ਅਵੈਸੀ ਅਵਸਥਾ ਬਣ ਗਈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਖਿੱਚ ਪੈਣ ਲੱਗ ਪਈ, ਉਸ ਵਕਤ ਹਮੇਸ਼ਾ ਲਿਵ ਲਾ ਕੇ ਯਾਦ ਕਰਦਾ ਕਿ ਮਹਾਰਾਜ ਮੈਨੂੰ ਕਦੋਂ ਵਡਭਾਗੀ ਬਣਾਓਗੇ, ਕਦੋਂ ਦਰਸ਼ਨ ਦਿਓਗੇ। ਇਉਂ ਭਾਵਨਾ ਨਾਲ ਯਾਦ ਕਰਦਾ ਹੈ।
ਕੀਰਤਨ ਮੇਲ ਕਰਤ ਬਹੁ ਤੇਰਾ, ਹਿਰਦੇ ਪ੍ਰਤੀ ਕਤ ਸਾਂਝ ਬਸੇਰਾ।
ਕੀਰਤਨ ਵੀ ਕਰਾਉਂਦਾ, ਜੋੜ ਮੇਲਾ ਵੀ ਕਰਦਾ, ਸੰਗਤਾਂ ਵੀ ਇਕੱਠੀਆਂ ਕਰਦਾ, ਹਮੇਸ਼ਾ ਸੰਗਤ ਦੇ ਜਾ ਕੇ ਸੇਵਾ ਵੀ ਕਰਦਾ, ਔਰ ਹਮੇਸ਼ਾ ਮਹਾਰਾਜ ਨੂੰ ਉਡੀਕਦਾ ਹੀ ਰਹਿੰਦਾ, ਸਵੇਰੇ ਵੀ ਸ਼ਾਮ ਨੂੰ ਵੀ, ਕਦੋਂ ਮਹਾਰਾਜ ਆਉਣਗੇ।
ਕਰਤ ਕਾਮਨਾ ਪੂਰਨ ਤਾਹੀ, ਸਭ ਤਜ ਗਏ ਸਿੱਖ ਘਰ ਮਾਹੀ।
ਉਹਦੀ ਕਾਮਨਾ ਨੂੰ ਪੂਰੀਆਂ ਕਰਦਿਆਂ ਹੋਇਆਂ ਸਤਿਗੁਰੂ ਸਾਰੇ ਸਿੱਖਾਂ ਨੂੰ ਛੱਡ ਕੇ, ਬਥੇਰੇ ਸਿੱਖ ਬੈਠੇ ਸੀ, ਪੈਸੇ ਵਾਲੇ ਵੀ, ਹੋਰ ਵੀ, ਸੋ ਭਾਵਨਾ ਵਾਲੇ ਵੱਡੇ ਘਰਾਂ ਵਾਲੇ ਵੀ ਬੈਠੇ ਸੀ, ਪਰ ਭਾਵਨਾ ਗੋਬਿੰਦ ਭਾਉ ਭਗਤ ਦਾ ਭੁੱਖਾ ਸਤਿਗੁਰੂ ਦੀ ਭਾਵਨਾ ਨੂੰ ਲੈ ਕੇ ਉਹਦੇ ਘਰ ਪਹੁੰਚ ਗਏ।
ਊਚ ਨੀਚ ਕੇ ਪਰਖ ਨ ਕੋਈ, ਪ੍ਰੇਮ ਬਿਲੋਕਤ ਹਰ ਗੁਰ ਸੋਈ।
ਹਰੀ ਸਰੂਪ ਸਤਿਗੁਰੂ ਇੱਕੋ ਚੀਜ਼ ਦੇਖਦੇ ਨੇ, ਨਾ ਉੱਚਾ ਨਾ ਨੀਵਾਂ। ਕੀ ਦੇਖਦੇ ਨੇ? ਪ੍ਰੇਮ ਬਿਲੋਕਤ, ਪ੍ਰੇਮ ਦੇਖਦੇ ਨੇ। महाराज ने वचन किया साच कहो सुन ले हो सब जिन प्रेम की उतनी ही प्रभ पायो। सो गोविंद भाव भगत का भुखा महाराज उसकी भावना लैके सिख दी प्रेम लैके उसके घर सतगुरु सच्चे पातशाह पहुँच गए ने। इं ये साडा 31वां प्रसंग इत्थे संपूर्ण होया। 32वां प्रसंग हुण आपां अगे फिर श्रवण करांगे प्यार नाल। सतगुरु सच्चे पातशाह कृपा करन प्यार सत्कार सहित वाहिगुरू वाहिगुरू जपदे हुए प्रसंग श्रवण करिए। गुरु अर्जन देव जी दे बारे जाणीए फिर वाहिगुरू कृपा करन दसां गुरां बारे जाणीए। मेहर करन सच्चे पातशाह भुल्लां चुकां दी माफ़ी बख्शनी। प्यार नाल फतेह उच्चारण करिए वाहिगुरू जी का खालसा वाहिगुरू जी की फतेह।